सतनाम श्री वाहिगुरु एको अंकार सतनाम करता पुरुष निर्भय वैरी अकाल मूर्त अजनी सहम गुरु प्रसाद यद सच युवाद सच है भी सच नानक होशी भी सच कान्हा रघुवंद बसोर बावल कुसुम बसंत गनंत नयावे राव सज किरण उदर सागर को गंग तरंग अंद को बावे रुद्र ध्यान ज्ञान सदगुर के कवजल पल उन्हें जो गावे पले अमरदास गुण तेरे तेरी उपमान तोहे बनयावे वीर समारे था अगंत अतोले यो मुला हो त्यों नानक दास बोले वाहिगुरु जी का खालसा वाहिगुरु जी की फतह। परम सत्कार योग गुरु स्वरूप गुरु खालसा सत्संग जीओ आप सर्वत संतान गुरु माई भाई सतगुरां दी पावन हजूरी विच और सत्संगत दे विच सुशोभित हो गुरु नानक दे ग्यारहवें स्वरूप श्री गुरु ग्रंथ साहिब जी शब्द अवतार बाणी स्वरूप सतगुरु गुरु नानक दा साक्षात परमेश्वर दा ये सतगुरां दे पावन निदार कीते है नमस्कार कीती है और नानक बांदा कीता है रागी सिंह साहबाना दी रसना तो कीर्तन सरवण कीता है जो अमृत वेले सतगुरां दे प्रकाश होण समय मुखवाक आया है उस मुखवाक दा पाठ आप जी ने सरवण कर लिया है बाकी जो समा मुखवाक की व्याख्या लिए नियत है उदे अनुसार आओ मंडितें कागर करो सतगुरां दे पावन पवित्र आदेश मंगवीए श्री गुरु ग्रंथ साहिब जी महाराज दे 586 अंग ते ये पावन अमृत बचन आरंभ हुंदा है और 586 ते ही समाप्त हुंदा है ब्रह्मंस राग दी बार है जिस बार दे विच मुख वाक है 22-12 हन गुरु ग्रंथ साहिब दे अंदर उन्हां 22-12 दे अंदर सतगुरां ने 9 धुनां लिखियां ते सतगुरु महाराज साहिब जी ने श्री गुरु अर्जन देव जी महाराज दा वचन मंगदिया होया ओदे ते पहरा देंदिया होया कि बाणी नूं उचारण करनी इस रूप विच उचारण कीती होई बाणी जिहड़ी है क्योंकि तुसीं यंग युग करने है बाणी बहुत उचारण हो चुकी है रबी हुक्म है कि हुण 9वें जामे दे विच बाणी उचारण होएगी 10वें जामे दी बाणी वखरी होएगी तुसां केवल धुनां चाड़नी है जंगा जुंदा दा कम है तुहाडा ते फिर महाराज साहिब जी ने श्री अकाल तख्त साहिब रच के नत्था अब्दुल्ला उस वेले दे भारत वर्ष दे मन्ने होए ढाडी सन उन्हां दोनां नूं सद्या 12 गवाईयां ते उन्हां 12 दे विचों केवल 9 धुनां ही पसंद आईयां महाराज कि ऐ सूरमा दीयां 12 जिहड़ियां ने 12 तो उस तरह 22 पर 9 धुनां चाढ़ियां सतगुरु महाराज ने ये जिहड़ी ब्रह्मंस दी वार है इहदे विच श्लोक और महले भावें श्री गुरु अमरदास महाराज साहिब जी दे आ रहे ਵਾਰ ਦਾ ਅਰਥ ਹੁੰਦਾ ਪੌੜੀਆਂ। ਕੁਝ ਵਾਰਾਂ ਐਸੀਆਂ ਨੇ ਜਿਨ੍ਹਾਂ ਵਿੱਚ ਮਹੱਲੇ ਨਹੀਂ ਹੁੰਦੇ, ਸਲੋਕ ਨਹੀਂ ਹੁੰਦੇ, ਜਿਵੇਂ ਬਸੰਤ ਦੀ ਵਾਰ ਕੇਵਲ ਪੌੜੀਆਂ, ਚੰਡੀ ਦੀ ਵਾਰ ਹੈ ਕੇਵਲ ਪੌੜੀਆਂ। ਇਸ ਕਰਕੇ ਮਹਾਰਾਜ ਨੇ ਸੂਚਨਾ ਦਿੱਤੀ ਹੈ ਬਾਰ ਸਲੋਕਾਂ ਨਾਲ, ਸਲੋਕ ਵੀ ਮਹੱਲੇ ਪਹਿਲੇ ਕਿਹੜੇ ਕੇ ਟੁੰਡੀ ਅਸ ਰਾਜੇ ਕੀ ਧੁਨੀ ਅਸ ਦੀਵਾਰ ਦੇ ਮੂਹਰੇ ਆਉਂਦੇ ਨੀ ਸ਼ਬਦ, ਇਹ ਧੁਨੀ ਵਾਲੇ ਸ਼ਬਦ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਇਸੇ ਤਰ੍ਹਾਂ ਇਸ ਬਾਰ ਨੂੰ ਉਚਾਰਨ ਕਰਨ ਵਾਲੇ ਬਡਹੰਸ ਦੀ ਬਾਰ ਮਹੱਲਾ ਚੌਥਾ, ਚੌਥੇ ਪਾਤਸ਼ਾਹ ਦੀ ਬਾਰ ਹੈ। ਸ਼ੁਰੂ ਦੇ ਵਿੱਚ ਇਹ ਅੱਖਰ ਆ ਚੁੱਕੇ ਔਰ ਨਾਲ ਇੱਕ ਹਦਾਇਤ ਕੀਤੀ ਹੈ ਕਿ ਜਦੋਂ ਮਹੱਲੇ ਚੌਥੇ ਦੀ ਵਾਰ ਕਹਿ ਦਿੱਤੀ, ਇਹਦਾ ਮਤਲਬ ਜਿੰਨੀਆਂ ਪੌੜੀਆਂ ਆਉਣਗੀਆਂ ਇਸ ਵਾਰ ਚ ਉਹ ਗੁਰੂ ਰਾਮਦਾਸ ਦੀਆਂ ਹੋਣਗੀਆਂ। ਇਹ ਬਾਤ ਸਮਝਣ ਵਾਲੀ ਹੁੰਦੀ ਹੈ ਤੇ ਵਿਆਖਿਆਕਾਰ ਦੀ ਖਾਸ ਕਰਕੇ ਜ਼ਿੰਮੇਦਾਰੀ ਬਣਦੀ ਹੈ ਉਹ ਦੱਸੇ ਵੀ ਪੌੜੀ ਕਿਸ ਗੁਰੂ ਸਾਹਿਬ ਦੀ ਹੈ, ਮਹੱਲਾ ਕਿਸ ਗੁਰੂ ਸਾਹਿਬ ਦਾ, ਸਲੋਕ ਕਿਸ ਗੁਰੂ ਸਾਹਿਬ ਔਰ ਕੀ ਸਿਧਾਂਤ ਹੈ ਇਹਦੇ ਵਿੱਚ। ਵਿਆਖਿਆ ਦਾ ਮਤਲਬ ਇਹੀ, ਇਹ ਸਾਰੀ ਵਿਆਖਿਆ ਹੋ ਗਈ। ਤੋਂ ਪੌੜੀਆਂ ਗੁਰੂ ਰਾਮਦਾਸ ਮਹਾਰਾਜ ਜੀ ਤੇ ਇਹਨਾਂ ਦੇ ਨਾਲ ਨਾਲ ਸਲੋਕ ਔਰ ਮਹੱਲਾ ਤੀਸਰੇ ਪਾਤਸ਼ਾਹ। ਇਸ ਵਾਰ ਨੂੰ ਜਿਹੜੀਆਂ ਨੌ ਧੁਨਾਂ ਗੁਰੂ ਹਰਗੋਬਿੰਦ ਸਾਹਿਬ ਦੇ ਪਸੰਦ ਆਈਆਂ, ਜਦੋਂ ਨੱਥੇ ਅਬਦੁੱਲੇ ਨੇ ਦੋ ਸੂਰਮਿਆਂ ਦੀਆਂ ਬਾਰਾਂ ਸੁਣਾਈਆਂ ਜਿਨ੍ਹਾਂ ਦਾ ਨਾਮ ਸੀ ਲਲਾਂ ਬਹਿਲੀਮਾ, ਉਹ ਸੂਰਮਿਆਂ ਦੀ ਸੂਰ ਮਤਾਈ ਔਰ ਬਾਰ ਪਸੰਦ ਆਈ। ਮਹਾਰਾਜ ਸਾਹਿਬ ਜੀ ਕਹਿੰਦੇ ਭਾਈ ਬਡਹੰਸ ਦੀ ਬਾਰ ਜਿਹੜੀ ਹੈ ਲਲਾਂ ਬਹਿਲੀਮਾ ਕੀ ਧੁਨ ਖਾਵਣੀ, ਇਹ ਅੱਖਰ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਖਾਨਦਾਨ ਦੇ ਅੰਦਰ ਸੋਢੀ ਸੁਲਤਾਨ ਪਾਤਸ਼ਾਹ ਦੀ ਚੱਲੀ ਪੀੜ੍ਹੀ ਸੋਢੀਆਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਲਿਖੇ ਹੈ ਕਿ ਲਲਾਂ ਬਹਿਲੀਮਾ ਕੀ ਧੁਨ ਗਾਵਣੀ, ਇਹਦਾ ਕੀਰਤਨ ਜਦੋਂ ਗਾਉਣਾ ਤਾਂ ਇਹ ਬਾਰ ਦੇ ਉੱਤੇ ਗਾਇਆ ਚਾਹੀਦਾ। ਜਿਵੇਂ ਰਾਮਕਲੀ ਦੀ ਬਾਰ ਹੈ ਜਿਹਦੇ ਸ਼ਬਦਾਂ ਦਾ ਬਹੁਤ ਬਹੁਤ ਸੱਚੇ ਪਾਤਸ਼ਾਹ ਤੂੰ ਸੱਚੀ ਗੱਲ। ਹੁਣ ਜਿਹੜੇ ਦੂਸਰੇ ਪੱਖ ਵਾਲੇ ਨੇ ਉਹ ਕਹਿੰਦੇ ਜੀ ਮਹਾਰਾਜ ਕੋਲ ਕਿਹੜਾ ਸ਼ਾਹੀ ਬੁੱਕ ਵੀ ਸੀ, ਜੇ ਕਹਿਣਾ ਹੁੰਦਾ ਤਾਂ ਮਹਾਰਾਜ ਦੇ ਲਿਖ ਦਿੰਦੇ। ਅੱਤ ਦਰਜੇ ਦਾ ਅਗਿਆਨ, ਅੱਤ ਦਰਜੇ ਦੀ ਭੁੱਲ, ਉਹਨਾਂ ਨੂੰ ਪੁੱਛੋ ਵੀ 22-12 ਦੇ ਵਿੱਚ ਕਿਤੇ ਰਹਾਓ ਹੈਗੀ ਲਿਖੀ ਹੋਈ ਜੀ, ਨਹੀਂ ਤੇ ਰਾਮਕਲੀ ਦੀ ਬਾਰ ਜਿੱਥੇ ਰਹਾਓ ਕਿਉਂ ਲਿਖੀ ਹੈ, ਜੇ ਰਹਾਓ ਦਾ ਤਾਂ ਪੜ੍ਹ ਲਓ ਹੁਕਮ ਹੈ ਇਹ ਵੀ ਇਹ ਤੁੱਕ ਪੜ੍ਹਦੇ ਜਾਣਾ ਸਿਰੇ ਤੱਕ। ਦੂਸਰਾ ਜਿਸ ਸੂਰਮਿਆਂ ਦੀ ਬਾਰ ਹੈ ਉਹ 6 ਤੁਕੀ ਹੈ, ਇੱਕ ਤੁਕੇ ਗਾਇਬ ਹੋ ਜਾਊਗੀ ਤੁਹਾਡੀ, ਇਹ ਤਾਂ ਕਾਵਿ ਦੇ ਨਿਯਮ ਹੁੰਦੇ ਨੇ। ਕਵੀ ਲੋਕ ਜਿਹੜੇ ਨੇ ਉਹ ਕਵਿਤਾ ਕਰਦੇ ਹੋਏ ਨਾ ਤੇ ਜਿਹੜੀ ਤੁਕ ਬਾਰ ਬਾਰ ਬੋਲਣੀ ਹੈ ਉੱਥੇ ਆ ਕੇ ਬਿੰਦੂ ਲਾ ਦਿੰਦੇ ਨੇ ਉਹਦੇ ਤੇ ਵੀ ਆ ਬਾਅਦ ਵਿੱਚ ਬੋਲਣੀ, ਉਹ ਤਾਂ ਹੈ ਉਸ ਬਾਰ ਦੇ ਉੱਤੇ ਵਿਚਾਰ ਕਰਨ ਵਾਲੀ ਗੱਲ। ਸੋ ਆਓ ਮਹਾਰਾਜ ਸਾਹਿਬ ਜੀ ਦਾ ਪਾਵਨ ਇਹ ਅੰਮ੍ਰਿਤ ਵਚਨ ਹੈ ਉਸ ਗੁਰੂ ਦਾ ਹੈ ਜਿਸ ਗੁਰੂ ਨੇ, ਇਹ ਤਾਂ ਮੁੱਢਲੀਆਂ ਗੱਲਾਂ ਸੀ ਵੀ ਕਿਹੜੇ ਗੁਰੂ ਸਾਹਿਬ ਦੀ ਵਾਰ ਹੈ ਔਰ ਰਾਗ ਦੀ ਕਿਹੜੀ ਵਾਰ ਹੈ, ਬਡਹੰਸ ਦੀ ਵਾਰ ਹੈ, ਚੌਥੇ ਪਾਤਸ਼ਾਹ ਮਹੱਲੇ ਔਰ ਸਲੋਕ ਜਿਹੜੇ ਇਹ ਗੁਰੂ ਅਮਰਦਾਸ ਮਹਾਰਾਜ ਦੇ ਆ ਰਹੇ। ਫਿਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਕਿਹੜੀ ਧੁਨ ਵਿੱਚ ਕਿਹਾ ਉਹ ਆ ਗਈ ਵੀ ਲਲਾਂ ਬਹਿਲੀਮਾ ਦੀ ਧੁਨ ਪ੍ਰਭਾਵੀ, ਇਹ ਧੁਨ ਗਾਉਣੀ ਲਲਾਂ ਬਹਿਲੀਮਾ ਕੀ ਧੁਨ ਗਾਵਣੀ ਇਹ ਹੁਕਮ ਹੈ। ਇਹ 586 ਅੰਗ ਮਹਾਰਾਜ ਦਾ ਉਸ ਗੁਰੂ ਦਾ ਅੰਮ੍ਰਿਤ ਬਚਨ ਹੈ ਅੱਜ ਦਾ ਉਪਦੇਸ਼, ਜਿਹਦੇ ਜੀ ਕੋਲ ਇੱਕ ਐਸੀ ਮਿਸਾਲ ਕਾਇਮ ਕਰ ਦਿੱਤੀ ਜਿਸ ਵੇਲੇ ਖੁਦ ਬੰਦੇ ਨੂੰ ਲੋੜ ਪੈਂਦੀ ਹੈ ਕਿ ਮੇਰੀ ਸੇਵਾ ਕੋਈ ਦੂਸਰਾ ਕਰੇ ਕਿਉਂਕਿ ਮੈਂ ਬਿਰਧ ਹੋ ਗਿਆ, ਬਿਰਧ ਪਿਆ ਉੱਪਰ ਸਾਧ ਸਹਿਣ ਮੁੱਖ ਅਪਿਆਓ ਬੈਠ ਖੁਦ ਹੈ, ਜਿਹੜਾ ਵੇਲਾ ਮੰਜੇ ਤੇ ਬੈਠਣ ਦਾ ਸੀ ਉਹ ਫਿਰ ਮਹਾਰਾਜ ਸਾਹਿਬ ਜੀ 71 ਵਰਿਆਂ ਦੀ ਉਮਰ ਵਿੱਚ ਗੁਰੂ ਅੰਗਦ ਦੇਵ ਮਹਾਰਾਜ ਦੀ ਚਰਨ ਸ਼ਰਨ ਵਿੱਚ ਸੇਵਾ ਵਿੱਚ ਹਾਜ਼ਰ ਹੁੰਦੇ ਨੇ ਤੇ 12 ਸਾਲ ਗਗਨ ਟੁੱਟਦੇ ਨੇ। ਉਮਰ ਦਾ ਪੜਾਅ ਕਿੱਥੇ ਪਹੁੰਚ ਗਿਆ, ਸਰੀਰ ਥੱਕ ਜਾਂਦਾ ਹੈ, ਗਾਗਰ ਮੋਢੇ ਤੇ ਚੁੱਕਦੇ ਹੈ, ਰਸਤੇ ਚ ਦਮਦਮਾ ਸਾਹਿਬ ਅਸਥਾਨ ਬਣਿਆ, ਫਿਰ 84 ਪਾਠ ਜਪਜੀ ਸਾਹਿਬ ਦੇ ਕਰਦੇ ਨੇ ਹਰ ਰੋਜ਼ ਗਿਣਤੇ। ਇਹ ਗੁਰੂ ਅਮਰਦਾਸ ਜੀ ਦਾ ਵਿਜਨ ਸੀ। ਗੁਰੂ ਅੰਗਦ ਦੇਵ ਜੀ ਮਹਾਰਾਜ ਵੱਲ ਨੂੰ ਕਦੇ ਪਿੱਠ ਨਹੀਂ ਕਰਨੀ, ਪਿਛਲ ਹੌਲੀ ਤੁਰਨਾ ਹੈ। 3 ਮੀਲ ਤੱਕ ਪਿਛਲ ਹੌਲੀ ਤੁਰ ਕੇ ਜਾਂਦੇ, ਉੱਥੇ ਜਪਜੀ ਦਾ ਭੋਗ ਪਾ ਕੇ ਫਿਰ ਗੋਇੰਦਵਾਲ ਸਾਹਿਬ ਪੁੱਜੇ ਹੁੰਦੇ। ਵਿਆਸਾ ਵਾਲੇ ਪਾਸੇ ਨੂੰ ਜਿੱਥੋਂ ਪਾਣੀ ਭਰਦੇ ਸਨ, ਗੁਰਦਾ ਗੱਦੀ ਦੇ ਮਾਲ ਬਣ ਕੇ ਆਪ ਜੀ ਫਿਰ ਗੋਇੰਦਵਾਲ ਸਾਹਿਬ, ਇਹ ਰਚਨਾ ਜਿਹੜਾ ਸ਼ਬਦ ਆ ਰਿਹਾ ਗੋਇੰਦਵਾਲ ਸਾਹਿਬ ਦੇ ਅੰਦਰ ਚ, ਇਹਦੇ ਪ੍ਰਕਰਨ ਹੈ ਭੈ ਦਾ। ਗੁਰਸਿੱਖਾਂ ਨੇ ਪੁੱਛਿਆ ਮਹਾਰਾਜ ਇਸ ਇਹ ਭੈ ਜਿਹੜਾ ਹੈ ਇਹਦੇ ਬਾਰੇ ਆਪ ਜੀ ਕਿਰਪਾ ਕਰੋ, ਭੈ ਦੇ ਅੰਦਰ ਕੌਣ ਹੈ ਤੇ ਭੈ ਤੋਂ ਰਹਿਤ ਕੌਣ ਹੋ ਸਕਦਾ। ਮਹਾਰਾਜ ਸਾਹਿਬ ਜੀ ਉਸ ਵੇਲੇ ਇਹ ਅੰਮ੍ਰਿਤ ਬਚਨ ਉਚਾਰਨ ਕੀਤਾ ਤੇ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਭਾਈ ਸੰਸਾਰ ਸਾਰੇ ਭੈ ਦੇ ਅੰਦਰ ਹੈ, ਇਹ ਪ੍ਰਕਰਨ ਬਣ ਕੇ ਸੁਣਾਉਂਦੇ ਨੇ, ਸੁਣੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ। ਸਲੋਕ ਮਹਲਾ ਤੀਜਾ।
ਤੇ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦਾ ਇਹ ਸ਼ਬਦ ਹੈ ਤੇ ਸੰਤਾਂ ਦੀਆਂ ਅਨੇਕਾਂ ਚਾਲਾਂ, ਅਨੇਕਾਂ ਮੰਤਰ ਇਹਨਾਂ ਦੀ ਹੈ। ਇਹ ਸਲੋਕਾਂ ਦੇ ਵਿੱਚ ਕਿਉਂਕਿ ਬਾਹਰ ਹੈ, ਇਹਦੇ ਜਿਹੜੇ ਸਲੋਕ ਹਨ ਸੂਤਰ ਰੂਪ।
ਭੈ ਵਿੱਚ ਸਭ ਆਕਾਰ ਹੈ।
ਮਹਾਰਾਜ ਸਾਹਿਬ ਜੀ ਕਹਿੰਦੇ, ਭਾਈ ਜਿਤਨਾ ਵੀ ਇਹ ਬਨਾਵਟ ਆਕਾਰ ਫੈਲਾਅ ਜਿਹੜਾ ਦਿਸ ਰਿਹਾ ਹੈ ਅੱਖਾਂ ਨੂੰ, ਜਿਹਦੇ ਵਿੱਚ ਭਾਵੇਂ ਪਸ਼ੂ ਦਿਸਦੇ ਹਨ, ਪੰਛੀ ਦਿਸਦੇ ਹਨ, ਕੀੜੇ ਮਕੌੜੇ ਦਿਸਦੇ ਹੈ, ਚੰਦ ਸੂਰਜ ਦਿਸਦੇ ਹੈ, ਪ੍ਰਕਿਰਤੀ ਦੇ ਅੰਦਰ ਜੜ ਵਸਤੂਆਂ ਦਿਸਦੀਆਂ ਹਨ, ਪੌਣ ਪਾਣੀ ਬਸੰਤਰ ਆਦਿ ਹਨ, ਜਾਂ ਫਿਰ ਚੇਤਨ, ਇਹ ਆਕਾਰ ਹੈ, ਫਲਾਹ ਹੈ ਸਾਰਾ। ਕਹਿੰਦੇ ਇਹਦੇ ਵਿੱਚ ਕੋਈ ਵੀ ਐਸਾ ਨਹੀਂ ਜਿਹੜਾ ਭੈ ਦੇ ਵਿੱਚ ਨਹੀਂ ਹੈ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋ ਕਰੋੜੀ ਚਲਦਨਾ, ਭੈ ਵਿੱਚ ਸਿੱਧ, ਬੜੇ ਬੜੇ ਜਿਹੜੀਆਂ ਸਿੱਧੀਆਂ ਜਿਹਨਾਂ ਨੂੰ ਪ੍ਰਾਪਤ, ਸੁਰ ਦੇਵ ਤੇ ਨਾਥ ਜੋਗੀ ਸਭ। ਭੈ ਵਿੱਚ ਧਰਤੀ ਹੈ ਦੱਬੀ ਹੋਈ ਭਾਰ ਦੇ ਵਿੱਚ, ਭੈ ਵਿੱਚ ਅਗਨੀ ਵਿਗਾਰ ਕੱਢ ਰਹੀ ਹੈ, ਭੈ ਵਿੱਚ ਚੱਲੇ ਲੱਖ ਤਰੀ, ਸਭ ਭੈ ਦੇ ਵਿੱਚ। ਜਿੰਨੀ ਵੀ ਸਮੱਗਰੀ ਹੈ ਤੇ ਨਿਰਭਉ ਕੋਈ ਵੀ ਨਹੀਂ ਹੈ। ਸਗਲ ਸਮੱਗਰੀ ਡਰਹੇ ਵਿਆਪੀ, ਬੇਨ ਡਰ ਕਰਨੇ ਹਾਰਾ। ਇੱਕ ਵਾਹਿਗੁਰੂ ਹੈ ਜਿਹਦਾ ਕਿਸੇ ਤੋਂ ਨਹੀਂ ਡਰਦਾ, ਬਾਕੀ ਸਾਰੇ ਡਰ। ਜੇ ਭੈ ਦੇ ਬਾਰੇ ਵਿਚਾਰ ਕਰੀਏ ਤਾਂ ਭੈ ਸ਼ਬਦ ਤਾਂ ਇੱਕ ਹੈ, ਅਨੰਤ ਰੂਪ ਨੇ ਇਸਦੇ। ਜਿਹੜੀਆਂ ਕਿਸਮਾਂ ਦੇਖੀਏ ਤਾਂ 7 ਨੇ। ਯਹ ਭੈ ਪ੍ਰਲੋਕ ਭੈ, ਜਨਮ ਵੇਦਨਾ ਜਾਤ ਅਨਰਖਿਆ ਅਰਗੋਤ ਭੈ, ਅਕਸ਼ ਮਾਤਰ ਭੈ ਸਾਤ, ਇਹ 7 ਭੈ। ਇਹ ਸੰਸਾਰ ਦੇ ਵਿੱਚ ਜਿਹੜੇ ਬੰਦੇ ਗਰੀਬ ਹਨ ਉਹਨਾਂ ਨੂੰ ਤਾਂ ਇਹ ਭੈ ਬਣਿਆ ਹੋਇਆ ਗਰੀਬੀ ਦਾ ਵੀ ਮੈਂ ਗਰੀਬ ਹਾਂ, ਤੇ ਜਿਹੜੇ ਅਮੀਰ ਨੇ ਉਹਨਾਂ ਨੂੰ ਭੈ ਬਣਿਆ ਕਿਤੇ ਮੁੜ ਕੇ ਗਰੀਬ ਨਾ ਹੋ ਜਾਈਏ। ਭੈ ਉੱਥੇ ਵੀ ਹੈ, ਭੈ ਉੱਥੇ ਵੀ ਹੈ। ਤੇ ਜਿਹੜੇ ਤੰਦਰੁਸਤ ਨੇ ਉਹ ਡਰਦੇ ਹੈ ਵੀ ਕਿਤੇ ਮੈਂ ਬਿਮਾਰ ਨਾ ਹੋ ਜਾ। ਜਿਹੜੇ ਸੁਖੀ ਨੇ ਕਹਿੰਦਾ ਵੀ ਸੁੱਖ ਬਣਿਆ ਹੀ ਰਹੇ, ਕਿਤੇ ਮੁਕੜੇ ਡਰਦੇ ਨੇ, ਕਹਿੰਦਾ ਮੈਂ ਡਰਦਾ ਹੈ ਕਿਤੇ ਮੈਨੂੰ ਆਹ ਬਿਮਾਰੀ ਨਾ ਚਿੰਬੜ ਜਾ। ਹਰ ਵੇਲੇ ਭੈ ਦੇ ਵਿੱਚ ਹੈ ਬੰਦਾ, ਤੰਦਰੁਸਤੀ ਦੇ ਵਿੱਚ ਬਿਮਾਰੀ ਦਾ ਪਾਇਆ, ਗਰੀਬੀ ਦੇ ਵਿੱਚ ਸਾਹਸ ਨਹੀਂ, ਅਮੀਰੀ ਦੇ ਵਿੱਚ ਗਰੀਬੀ ਦਾ ਪਾਇਆ, ਤੇ ਧਨ ਹੋ ਗਿਆ ਕੋਲ, ਸਾਹਮਣ ਦਾ ਡਰ, ਚੋਰ ਦਾ ਭੈ, ਟੈਕਸ ਨਾ ਆ ਜਾਵੇ, ਡਰ ਸਾਰੀ ਜਗ੍ਹਾ ਵਿਆਪਿਆ ਹੋ ਗਿਆ। ਜਿਤਨਾ ਵੀ ਆਕਾਰ ਤੇ ਦੇਵਤਿਆਂ ਨੂੰ ਰਾਕਸ਼ਾਂ ਦਾ ਭੈ ਹੈ, ਰਾਕਸ਼ਾਂ ਨੂੰ ਦੇਵਤਿਆਂ ਦਾ ਭੈ ਹੈ, कोई छड़े ही नहीं पाए तो जड़ा नहीं है। एक बहुत बहुत ही ज्यादा पुरानी बनी, मैं सोते से देख बचपन च गल सुनी सी, तीन चार पशुआं दी क्या जा रहा सी, कहिंदे ऐ नहीं पता लग्या भी ये ऐसा पाना वरत्या। एक गां मझ तो डरी और मूहरे भजदी है, गां तो अगे एक मारकोड़ी गां सी वो बच्चा डरदा, बैल ते मुड़के बैल तो फिर मझ डर रही है। वो कहिंदे ऐ नहीं पता लग्या भी इन्हां विच तगड़ा कौन है, एक दूजे तो सारे डरी जांदे ने, चक्करे बनिया पिया। पशुआं दे विच पै लो मिर्ग आदि ने, उन्होंने डर भी शेर ना खा जावे। जंगल दे विच रहिंदे आ, जदों शेर निकल आउंदा है हजारां मिर्गां दीआं डारां जिहड़ीआं ने, उह डरदे मारे भज्जे जांदे। पुछो भी की होया तुहानूं, नहीं डरदे शेर ना खा जावे। शेर भावें जंगल दा राजा, पर यह नहीं कहा जा सकता भी शेर नूं किसे दा डर नहीं है। यह गुरबाणी चाही हुई गल है, जब सियाल सिंह को काए उदरी सगली बन रहा है। वो क्यों लिखे सियाल का अर्थ भावे गिदड़ हों, गिदड़ का भाव नहीं है इतने, सियाल शब्द गिदड़ भी लगता है। सियाल शब्द सारसी संस्कृत का शब्द है, सरबे का नाम है इतने, ये नहीं भी गिदड़ तो डर रहे। हूँ जेडे चौधरी कहते ना एक अर्थ होना चाहिए, फिर वह गिदड़ कर अर्थ इतने तो फिर गिदड़ है इतने अर्थ जथा प्रकरण प्रथा। सरबा नाम का एक जानवर है जेड़ा साध सिंह जी एडी शक्ति रखता भी शेर नूं खत्म कर दिंदा। उहदे पेशाब दे विच एडा जलन है भी अपनी पूंछ भौं के ना अपने पेशाब च एक बार शेर दे मार दे, शेर नूं जिवें अग लग जाती है खत्म हो जाता। जां उहदा होर अपना तरीका भी हो सकदा, वो डरदा है बिल्कुल। वह गां किसी होर तो डरदा होगा, यह तो है नहीं भी सारे मुकदी गल भी मौत का डर तो सारे है भी मैं मरना जावा, इतने आगे तो मुकेगी गल, सारे दे सिर के उत्ते काल का कूके भी है। निरपौ निरंकार सतनाम जिहदा सारा जहान कीता है, एक वाहिगुरु है, डरते अकाल पुरख नहीं सिर काला, भय रहित वाहिगुरु है। ज फिर जिहड़ा वाहिगुरु का सिमरन करन वाला प्रभु के सिमरन काल पर हरै, वह भी फिर काल तो उपर चलिया जाता है। कबीर जिस मरने से जग डर है मेरे मन आनंद, वह कहते भी हूँ मैनू डर नहीं गया। हाँ जी, पै विच सब आकार है, आप क्योंकि शब्द सारे गया जी व्याख्या करन तो, पै विच सब आकार है, ये सारा बनावट जिनी दिस रही है पै दे विच है, डर विच है जी।
निरपौ हर जीव सोए,
डर तो रहता मेरा वाहिगुरु हरि परमेश्वर है जी, जिहड़ा ओ तो बिना होर कोई डरते। जिहड़े कहिंदे जी जिहड़े योगी न संत जन कहिंदे उहदे च भी भाई डर हैगा, जिहड़े साधक न ऋषि मुनि न उहनां नूं होर तां डर मौत दे डर तों तां चले गए उपर, हो मौत दे नहीं डरदे, उह डरदे ने मेरा मन किते मैनूं धोखा ना दे दे, मेरियां इंद्रियां किते विकारां वल ना चलियां जाण, उहनां नूं इह डर है। उहनां नूं इंद्रजाल दा डर है, पर है उह भी डरदे। इक वाहिगुरु परमेश्वर है हरी परमेश्वर, जिहड़ा ओ सोई सरूप सतगुरु,
सतगुरु सेवै हर मन वसै।
जे सतगुरु दी सेवा करिए निष्काम सेवा करन दे नाल की होएगा, हर मन वसै। निष्काम सेवा तो बिना परमेश्वर हिरदे कदाचित नहीं बसदा, ना कदे किसी दे बसिया। जदों वाहिगुरु हिरदे विच वस गया ਤਾਂ ਫਿਰ ਉਹ ਦੱਸਦੇ ਨੂੰ ਪਦਵੀ ਕੀ ਮਿਲਦੀ ਹੈ,
ਇੱਥੇ ਭਾਉ ਕਦੇ ਨਾ ਹੋਏ,
ਉੱਥੇ ਫਿਰ ਡਰ ਨਹੀਂ ਹੈ ਕਦੇ। ਜੰਮਣ ਮਰਨ ਦਾ ਜਮਾਂ ਦਾ ਤੇ ਸਾਰੇ ਪੈ ਖਤਮ ਹੋ ਗਏ। ਨਿਰਭਉ ਜਪੈ ਸਗਲ ਭਉ ਮਿਟੈ, ਜਪਿਆ ਸੀ ਭੈ ਤੋਂ ਰਹਿਤ ਨੂੰ ਤੇ ਸਾਰੇ ਡਰ ਖਤਮ ਹੋ ਗਏ। ਜਦੋਂ ਦੇਵਤੇ ਜਿਹੜੇ ਭੈ ਦੇ ਸਹਿਤ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਆਦਿ ਤੇ ਆਕਾਰਾਂ ਦੀ ਜਦੋਂ ਅਸੀਂ ਉਪਾਸਨਾ ਕਰਾਂਗੇ ਤੇ ਡਰ ਤਾਂ ਬਣਿਆ ਰਹੂਗਾ। ਆਕਾਰ ਤੋਂ ਰਹਿਤ ਨਿਰੰਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਤੇ ਇਸ ਕਰਕੇ ਭਾਈ ਫਿਰ ਕਦੇ ਵੀ ਪਾਓ ਕਿ ਇਹ ਡਰ ਨਹੀਂ ਹੁੰਦਾ ਹੈ।
ਦੁਸ਼ਮਣ ਦੁੱਖ ਤਿਸਨੋ ਨੇੜ ਨਾ ਆਵੇ,
ਤੇ ਉਹਨੂੰ ਭਾਈ ਦੁਸ਼ਮਣ ਹੁੰਦਾ ਜਿਹੜਾ ਦੁਸ਼ਮਣੀ ਕਰਨ ਵਾਲਾ ਹੈ, ਬੈਰ ਕਰਨ ਵਾਲਾ ਹੈ, ਬਿਨਾਂ ਕਿਸੇ ਗੱਲ ਤੋਂ ਬੈਰ ਕਰੀ ਜਾਂਦਾ ਉਹਨੂੰ ਦੁਸ਼ਮਣ ਕਹਿੰਦੇ, ਦੁਸ਼ਮਣੀ ਕਰਦਾ ਜਿਹੜਾ, ਦਵੈਸ਼ ਭਾਵ ਰੱਖਦਾ, ਨਾ ਤਾਂ ਦੁਸ਼ਮਣ ਕੋਈ ਨੇੜੇ ਆ ਸਕਦਾ ਉਹਦੇ, ਤੇ ਨਾ ਕੋਈ ਦੁੱਖ ਨੇੜੇ ਆ ਸਕਦਾ। ਜੰਮਣ ਮਰਨ ਦਾ ਦੁੱਖ ਵੀ ਹੈ, ਕਾਮ ਕ੍ਰੋਧ ਆਦਿ ਈਰਖਾ ਦਾ ਦੁੱਖ ਵੀ ਹੈ, ਤਿਸ ਨੇੜ ਨਾ ਆਵੇ, ਉਹਦੇ ਨੇੜੇ ਨਹੀਂ ਆਉਂਦੇ ਹਨ, ਇਹ ਨਜ਼ਦੀਕ ਨਹੀਂ ਆ ਸਕਦੇ।
ਉਹ ਹੈ ਨਾ ਸਕਾ ਕੋਈ,
ਉਹਨਾਂ ਨੂੰ ਤਾਂ ਦੁੱਖ ਤਾਂ ਦੇਣਾ ਇੱਕ ਪਾਸੇ ਰਿਹਾ, ਸਪਰਸ਼ ਵੀ ਨਹੀਂ ਕਰ ਸਕਦੇ, ਨੇੜੇ ਨਹੀਂ ਲੱਗਦੇ ਦੁਸ਼ਮਣ, ਉਹ ਹੀ ਨਾ ਸਕੇ ਕੋਈ। ਤੋ ਐਸਾ ਪਰਮੇਸ਼ਰ ਵਾਹਿਗੁਰੂ ਦਾ ਸਾਹ ਸੁਣੀ, ਅਕਬਰ ਬਾਦਸ਼ਾਹ ਦਾ ਬਹੁਤ ਹੀ ਬੁੱਧੀਵਾਨ ਵਜ਼ੀਰ ਸੀ ਇੱਕ, ਜਿਹਦੀਆਂ ਕਹਾਣੀਆਂ ਸੈਂਕੜੇ ਹਜ਼ਾਰਾਂ ਛਪੀਆਂ ਪਈਆਂ, ਉਹਦਾ ਨਾਂ ਸੀ ਬੀਰਬਲ। ਅਕਬਰ ਤੇ ਬੀਰਬਲ ਦੀ ਕਹਾਣੀ ਬਣੀ, ਬੀਰਬਲ ਨੂੰ ਖੁਸ਼ ਹੋ ਕੇ ਉਹਦੀ ਬਹਾਦਰੀ ਤੇ ਅਕਬਰ ਨੇ ਇੱਕ ਅਧਿਕਾਰ ਦੇ ਦਿੱਤਾ, ਸਰਕਾਰ ਵੱਲੋਂ ਲਿਖ ਕੇ ਦੇ ਦਿੱਤਾ ਵੀ ਲੈ ਵੀ ਬੀਰਬਲ ਤੂੰ ਬ੍ਰਾਹਮਣ ਹੈ, ਜਿੰਨੇ ਵੀ ਖੱਤਰੀਆਂ ਦੀ ਜਾਤ ਹੈ ਹਿੰਦੁਸਤਾਨ ਵਿੱਚ, ਤੂੰ ਹਰੇਕ ਖੱਤਰੀ ਤੋਂ ਇੱਕ ਟਕਾ ਲੈ ਸਕਦਾ ਹੈ, ਤੇ ਸਰਕਾਰੀ ਤੌਰ ਤੇ ਤੈਨੂੰ ਅਧਿਕਾਰ ਦੇ ਦਿੱਤਾ, ਜਿੱਥੇ ਜਾਏਗਾ ਹਰੇਕ ਖੱਤਰੀ ਇੱਕ ਇੱਕ ਪਰਿਵਾਰ ਜਿਹੜਾ ਉਹ ਟਕਾ ਦੇ ਕੇ ਤੈਨੂੰ ਤੇਰਾ ਸਨਮਾਨ ਕਰੇ। ਹੁਣ ਖੱਤਰੀ ਕਿਤੇ ਥੋੜੇ ਰਹਿੰਦੇ ਸੀ ਹਿੰਦੁਸਤਾਨ ਚ, ਉਹ ਤਾਂ ਛੋਟੇ ਛੋਟੇ ਰਾਜਿਆਂ ਨਾਲ ਕਿਤੇ ਕਹਾਂ ਲੰਘ ਗਿਆ, ਦਿਮਾਗ ਹੋ ਗਿਆ ਖਰਾਬ ਬੀਰਬਲ ਦਾ, ਤੇ ਇਹ ਗਰਾਉਂਦਾ ਗਰਾਉਂਦਾ ਤੇ ਜਿਸ ਵੇਲੇ ਗੋਇੰਦਵਾਲ ਸਾਹਿਬ ਪਹੁੰਚਿਆ ਤੇ ਜਿੱਥੇ ਜਾਂਦਾ ਸੀ ਉੱਥੇ ਪੁੱਛਦਾ ਸੀ ਇੱਥੇ ਖੱਤਰੀ ਹੈਗੇ, ਕਹਿੰਦੇ ਹਾਂ। ਗੋਇੰਦਵਾਲ ਸਾਹਿਬ ਆ ਕੇ ਡੇਰਾ ਲਾ ਰਿਹਾ ਨੇ, ਉੱਥੇ ਪੁੱਛਿਆ ਕਹਿੰਦੇ ਜੀ ਖੱਤਰੀ, ਕਹਿੰਦੇ ਇੱਥੇ ਤਾਂ ਜੀ ਸਾਰੇ ਖੱਤਰੀ ਰਹਿੰਦੇ ਨੇ, ਦੂਜੀਆਂ ਜਾਤਾਂ ਤਾਂ ਐਂ ਛੋਟੀਆਂ, ਇੱਥੇ ਗੁਰੂ ਅਮਰਦਾਸ ਦੀ ਨਗਰੀ ਹੈ, ਉਹ ਵੀ ਖੱਤਰੀ ਤੇ ਸਾਰਾ ਪਿੰਡ ਹੀ ਖੱਤਰੀਆਂ। ਕਹਿੰਦਾ ਠੀਕ ਹੈ ਵੀ ਜਾਓ, ਜਾ ਕੇ ਹੁਕਮ ਸੁਣਾ ਦਿਓ, ਸਾਰੇ ਖੱਤਰੀ ਜਿਹੜੇ ਨਾ ਉਹ ਇੱਕ ਇੱਕ ਰੁਪਈਆ ਲੈ ਕੇ ਮੈਨੂੰ ਰੋਜ਼ਾਨਾ ਮਿਲਣ, ਕਿਉਂਕਿ ਮੇਰੇ ਕੋਲ ਪਾਤਸ਼ਾਹ ਦਾ ਹੁਕਮ ਹੈ। ਡਰ ਗਏ ਜਿਹੜੇ ਮਹਾਰਾਜ ਦੇ ਪਰਿਵਾਰ ਦੇ ਵੀ ਬਹੁਤ ਸਾਰੇ, ਗੁਰੂ ਅਮਰਦਾਸ ਕੋਲ ਗਏ, ਮਹਾਰਾਜ ਕਹਿੰਦੇ ਆ ਸਰਕਾਰੀ ਆਇਆ ਹੁਕਮ, ਤੇ ਵੀਰਬਲ ਸਾਰੇ ਖੱਤਰੀਆਂ ਦੇ ਉੱਤੇ ਰਾਜ ਨੇ ਲਿਖ ਕੇ ਦੇ ਤਾ, ਇੱਕ ਇੱਕ ਟਕਾ ਕਰਾਉਂਦਾ ਫਿਰਦਾ, ਤੇ ਮਹਾਰਾਜ ਜੀ ਕਹਿੰਦੇ ਭਾਈ ਤੁਸੀਂ ਜਾਓ, ਜਾ ਕੇ ਉਹਨੂੰ ਦੱਸੋ ਇਹ ਗੁਰੂ ਕੀ ਨਗਰੀ ਹੈ, ਇੱਥੇ ਲੰਗਰ ਚੱਲਦਾ, ਇੱਥੇ ਕੋਈ ਕਿਸੇ ਪ੍ਰਕਾਰ ਦਾ ਆਮਦਨ ਦਾ ਸਾਧ ਨਹੀਂ, ਇੱਥੇ ਘੜਿਆਂ ਚ ਪਾਣੀ ਵੀ ਕਲਸ਼ ਵੀ ਬੂਹੇ ਮਾਰ ਦਿੱਤੇ ਜਾਂਦੇ ਨੇ, ਇੱਥੇ ਤਾਂ ਪਦਾਰਥ ਹੀ ਨਹੀਂ ਰੱਖਦੇ, ਅਗਰਾਹੀ ਲਾਇਆ ਉਹਨਾਂ ਦੇ ਕੋਲੋਂ ਜਿਹੜੇ ਕਾਰੋਬਾਰ ਕਰਦੇ। ਜਾ ਕੇ ਸਿੱਖ ਗਏ, ਵੀਰਬਲ ਨੂੰ ਮਿਲੇ, ਕਹਿਣ ਲੱਗੇ ਇਹ ਪਾਤਸ਼ਾਹ ਦੇ ਮੰਤਰੀ ਐਸਾ ਹੈ ਵੀ ਇਹ ਗੁਰੂ ਕੀ ਨਗਰੀ ਹੈ, ਇੱਥੇ ਲੰਗਰ ਚੱਲਦੇ ਨੇ ਤੇ ਗੁਰੂ ਤਾਂ ਬੜੇ ਤਿਆਗੀ ਨੇ, ਇੱਥੇ ਕਿਹੜਾ ਕੋਈ ਪੈਸਾ ਰੱਖਦਾ ਹੈ, ਤੇ ਆਮਦਨ ਤਾਂ ਹੈ ਹੀ ਨਹੀਂ ਇੱਥੇ, ਜਿਹੜਾ ਕੌਮ ਦਾ ਨਾਲ ਦੀ ਨਾਲ ਲੱਗਦੇ, ਰਾਤ ਨੂੰ ਭਾਂਡੇ ਮੂਹੇ ਮਾਰ ਦਿੱਤੇ ਜਾਂਦੇ ਨਾ, ਇੱਕ ਟੁੱਕੜ ਨਹੀਂ ਰੱਖ ਹੁੰਦਾ, ਸਾਰੇ ਪਸ਼ੂਆਂ ਨੂੰ ਪਾ ਦੇ, ਉਦੋਂ ਬਚ ਗਿਆ ਬਾਸਾ ਪਾ ਦੋ। ਮਹਾਰਾਜ ਕਹਿੰਦੇ ਘੜੀ ਵੀ ਮੂਹੇ ਮਾਰਦੇ, ਕੋਈ ਚੀਜ਼ ਨਹੀਂ, ਅਗਲੇ ਦਿਨ ਜਿਹੜੀ ਰਸਤਾ ਹੋਊਗੀ ਫਿਰ ਉਹਦੇ ਨਾਲ ਲੰਗਰ ਬਣਾਓ। ਐਡਾ ਦਿਮਾਗ ਖਰਾਬ, ਕਹਿੰਦਾ ਕਹਿੰਦਾ ਗੁਰੂ ਹੋਊਗਾ ਤੁਹਾਡਾ, ਤੁਸੀਂ ਬਣਾਓ ਰੱਖੋ ਆਪਣਾ ਗੁਰੂ, ਮੈਂ ਟਕਾ ਗੁਰੂ ਦੇ ਕੋਲੋਂ ਵੀ ਲੈਣਾ, ਤੁਹਾਡੇ ਕੋਲੋਂ ਵੀ ਲੈਣਾ, ਸਮਝ ਆ ਗਈ, ਜਾਓ ਜਾ ਕੇ ਕਹਿ ਦਿਓ ਆਪਣੇ ਗੁਰੂ, ਤੇ ਨਹੀਂ ਟਕਾ ਦਿਓਗੇ ਫਿਰ ਕੋਈ ਬਾਤ ਨਹੀਂ, ਮੈਂ ਜਾਣਦਾ ਹਿਸਾਬ ਕਿਤਾਬ ਕਰ। ਦਬਕਾ ਮਾਰ ਦਿੱਤਾ, ਆ ਕੇ ਡਰ ਗਏ, ਕਹਿੰਦੇ ਮਹਾਰਾਜ ਕੰਮ ਖਰਾਬ ਹੋ ਗਿਆ, ਫੌਜਾਂ ਨਾਲ ਇਹ ਦੇ ਸਿਪਾਹੀ ਨਾਲ ਇਹ ਤਾਂ ਕੱਲ੍ਹ ਨੂੰ ਦੀਵਾਨ ਠਾਲ ਦੇਣਾ, ਸਿੱਖਾਂ ਕੋਲ ਤਾਂ ਸ਼ਸਤਰ ਕੋਈ ਨਹੀਂ ਹੈ, ਬੜਾ ਦੁੱਖ ਆ ਪਿਆ ਮਹਾਰਾਜ। ਮਹਾਰਾਜ ਕਹਿੰਦੇ ਇਸ ਤਰ੍ਹਾਂ ਕਰੋ ਵੀ ਕੋਈ ਨੀ, ਕੱਲ ਨੂੰ ਇਹ ਆਊਗਾ, ਹੁਣ ਅੱਜ ਤਾਂ ਨੀ ਆਉਂਦਾ, ਕਹਿੰਦੇ ਹਾਂ। ਕਹਿੰਦੇ ਦੋ ਸਿੱਖ ਜਾਓ ਜਾ ਕੇ ਕਹਿੰਦੇ ਉਹ ਬਾਹਰ ਸੁਣੋ ਵੀ ਕੀ ਕਹਿੰਦਾ ਤੇ ਮੈਨੂੰ ਆ ਕੇ ਦੱਸੋ। ਤੇ ਰਾਤ ਦਾ ਟਾਈਮ ਹੋਇਆ, ਜਿਹੜੇ ਉਹਦੇ ਗਏ ਸੀ ਕਰਮਚਾਰੀ ਕਹਿੰਦਾ ਹਾਂ ਵੀ ਕੀ ਗੱਲ ਟਕੇ ਗ੍ਰਾਹੇ, ਕਹਿੰਦੇ ਨਹੀਂ ਜੀ ਸਭ ਨੇ ਜਵਾਬ ਦਿੱਤਾ ਕਿਸੇ ਨੇ ਟਕਾ ਨਹੀਂ ਦੇਣਾ। ਕਹਿੰਦਾ ਅੱਛਾ, ਸਵੇਰ ਹੁੰਦੇ ਪਹਿਲਾ ਕੰਮ ਇਹੀ ਕਰਨਾ ਸਾਰਾ ਪਿੰਡ ਘੇਰ ਲਓ ਤੇ ਬੰਨ ਕੇ ਲਿਆਓ ਮੇਰੇ ਕੋਲ। ਹੁਣ ਤਾਂ ਇੱਕ ਇੱਕ ਟਕੇ ਦੀ ਗੱਲ ਸੀ, ਕਹਿੰਦਾ ਦਸ ਦਸ ਟਕੇ ਲਊਗਾ ਹੁਣ ਇੱਕ। ਦਿਮਾਗ ਜਦੋਂ ਖਰਾਬ ਹੁੰਦਾ ਨਾ ਸੱਤਾ ਦੇ ਉਹਦੇ ਵਿੱਚ ਆ ਕੇ, ਤੇ ਕੱਲ ਨੂੰ ਇਹ ਕੰਮ ਪਹਿਲਾਂ ਕਰਨਾ। ਤੇ ਵਾਪਸ ਆਏ ਕਹਿੰਦੇ ਮਹਾਰਾਜ ਜੀ ਕੰਮ ਵਿਗੜ ਗਿਆ ਬਹੁਤ ਜ਼ਿਆਦਾ। ਮਹਾਰਾਜ ਕਹਿੰਦੇ ਕੀ ਹੋਇਆ? ਕਹਿੰਦੇ ਜੀ ਕੱਲ ਨੂੰ ਤਾਂ ਦਸ ਦਸ ਲਊਗਾ, ਹੁਣ ਤਾਂ ਇੱਕ ਇੱਕ ਟਕੇ ਦੇ ਨੂੰ ਤਾਂ ਇੱਕ ਇੱਕ ਉਹ ਹੀ ਦੇ ਦਿੰਦੇ ਗੁਰੂ ਅਮਰਦਾਸ ਮਹਾਰਾਜ ਨੂੰ। ਕਹਿੰਦੇ ਮਹਾਰਾਜ ਕਹਿੰਦੇ ਡਰਦੇ ਕਿਉਂ? ਉਹ ਭਲੇ ਹੋ ਖੁਸ਼ ਹੋ, ਮੈਂ ਸਤਿਗੁਰਾਂ ਦੀ ਸੇਵਾ ਕੀਤੀ ਆ ਗੁਰੂ ਨਾਨਕ ਦੀ ਗੱਦੀ ਦੀ, ਤੇ ਮੈਂ ਤੁਹਾਨੂੰ ਕਹਿਣਾ ਵੀ ਕਦੇ ਭਾਉ ਕਦੇ ਨੇੜੇ ਨਹੀਂ ਆ ਸਕਦਾ, ਦੁੱਖ ਨੂੰ ਦੁੱਖ ਤੇ ਥੋੜੇ ਨੇੜੇ ਵੀ ਨਹੀਂ ਆ ਸਕਦਾ, ਉਹ ਨਹੀਂ ਸਕਦਾ, ਤੁਹਾਨੂੰ ਕਾਲ ਵੀ ਪਤਾ, ਤੁਸੀਂ ਡਰ ਕਿਉਂ ਰਹੇ ਹੋ? ਕਹਿੰਦੇ ਮਹਾਰਾਜ ਸਵੇਰ ਹੁੰਦਿਆਂ ਆਊਗਾ। ਕਹਿੰਦੇ ਸਵੇਰ ਹੋਣੀ ਨਹੀਂ, ਉਹ ਤੋਂ ਪਹਿਲਾਂ ਪਹਿਲੇ ਖੇਡ ਵਰਤ ਜਾਣੀ ਹੈ। ਸਵੇਰ ਹੁੰਦਿਆਂ ਇਹੀ ਨਹੀਂ ਰਹਿਣਾ ਇੱਥੇ। ਮਹਾਰਾਜ ਕਹਿੰਦੇ ਜਿਹੜਾ ਗੁਰੂ ਨਾਨਕ ਦੇ ਘਰ ਗੱਲ ਨੂੰ ਗਹਿਰੀ ਅੱਖ ਦਿੰਦਾ, ਕਹਿੰਦੇ ਗੱਲ ਬਚ ਕੇ ਮਰ ਜਾਊਗਾ, ਕਹਿੰਦੇ ਇਹ ਤੁਹਾਡਾ ਕੁਛ ਨਹੀਂ ਵਿਗੜਦਾ, ਬਾਲ ਚੰਗਾ ਨਹੀਂ ਹੁੰਦਾ, ਵਿੱਚ ਕਰਤਾ ਪੁਰਖ ਲੋਆ ਬਾਲ ਲੰਬੀ ਗਾ। ਸਾਸ ਵੀ ਥੋੜਾ ਜਿਹਾ ਹਨੇਰਾ ਹੋਇਆ ਤੇ ਅਕਬਰ ਦੀ ਚਿੱਠੀ ਆ ਗਈ ਬੜੀ, ਉਹ ਹਲਕਾਰੇ ਲੈ ਕੇ ਆਉਂਦੇ ਹੁੰਦੇ ਸੀ, ਦਬਾ ਸੱਟ ਫੜਾ ਫੜ ਫੜਾ ਘੋੜ ਸਵਾਰ ਭੱਜਿਆ ਆਇਆ, ਪਿੱਛੇ ਪਤਾ ਕਰਦਾ ਰਿਹਾ ਅਕਬਰ ਕਿੱਥੇ ਗਏ ਵਜ਼ੀਰ ਬੀਰਬਲ। ਕਹਿੰਦੇ ਜੀ ਸਰਕਾਰ ਦਾ ਹੁਕਮ ਆਇਆ। ਕਹਿੰਦਾ ਕੀ ਹੋ ਗਿਆ? ਵੀ ਖੜਾ ਹੋ ਗਿਆ। ਕਹਿੰਦੇ ਜੀ ਆਹ ਹੁਕਮ ਹੈ ਵੀ ਪੱਛਮ ਵਾਲੇ ਪਾਸੇ ਹਲਚਲ ਹੋ ਗਈ ਬਹੁਤ ਵੱਡੀ, ਤੁਹਾਡੇ ਕੋਲ ਫੌਜ ਹੈ ਬਹੁਤ, ਲੈ ਕੇ ਮਹਿਮ ਤੇ ਪਹੁੰਚੋ ਫਟਾਫਟ, ਜਾ ਕੇ ਜੰਗ ਕਰਨਾ ਪੈਣਾ ਵੀ ਬਗਾਵਤ ਹੋ। ਰਾਜਿਆਂ ਨੂੰ ਮਹਿਮਾ ਚੱਲੀਆਂ ਰਹਿੰਦੀਆਂ, ਕਾਲ ਦੇ ਜਿਵੇਂ ਨਿਤ ਮਹਿਮ ਨਹੀਂ ਕਹਿੰਦੇ। ਫਟਾਫਟ ਦੇਵਤਾ ਹੁਕਮ ਦਿੱਤੇ, ਨਗਾਰੇ ਬਚ ਕੇ ਕਹਿੰਦਾ ਜੀ ਕੂਚ ਦਾ ਨਗਾਰਾ ਦਿਓ। ਕਹਿੰਦਾ ਕੋਈ ਨੀ ਆ ਕੇ ਲਵਾਂਗੇ, ਅਗਰਾਹੀ ਛੱਡਦੇ ਨੀ ਜਾਣ ਲੱਗੇ ਤਾਂ ਫਿਰ ਮਾਰ ਗਏ। ਉੱਥੇ ਸੀ ਏ ਡੀ ਜਿਹੜੀ ਮਹਾਰਾਜ ਜੀ ਨੂੰ ਗੁਪਤ ਚੱਲ ਸੀ, ਕਹਿੰਦਾ ਆਉਣ ਲੱਗੇ ਨੂੰ ਦਸ ਦਸ ਰੰਗਾਂ ਉੱਠ ਕੇ, ਨਾਲੇ ਬੰਨ ਕੇ ਇਹਨਾਂ ਨੂੰ ਕੁੱਟੂ, ਨਾਲੇ ਵਿੱਚੇ ਦੇਖੂ ਇਹਨਾਂ ਦੇ ਗੁਰੂ ਨੂੰ। ਤੇ ਉੱਥੋਂ ਮੋਹਿਤ ਸਾਸ ਨਹੀਂ ਚੱਲਿਆ। ਅੱਗੇ ਚੱਲ ਕੇ ਇਤਿਹਾਸ ਲਿਖਿਆ ਵੀ ਉੱਥੇ ਬਰਫਾਨੀ ਪਹਾੜ ਉੱਧਰ ਤੇ ਜਦੋਂ ਨਗਾਰੇ ਵਜੇ ਕਿਉਂ ਲੱਗੀ ਬਰਫ਼ ਡਿੱਗਣ, ਇੰਨੀ ਬਰਫ਼ ਡਿੱਗਣ ਜਿਵੇਂ ਕਸ਼ਮੀਰ ਚ ਉੱਧਰ ਸ਼ਿਮਲੇ ਚ ਬਰਫ਼ ਡਿੱਗਦੀ ਹੈ। ਬਰਫ਼ ਦੇ ਵਿੱਚ ਸਾਸ ਜੀ ਬੀਰਬਲ ਗਲ ਕੇ ਮਰਿਆ ਸੀ ਉੱਥੇ ਗੁਰੂ ਬਲ ਨੂੰ। ਪਰ ਮਹਾਰਾਜ ਸਾਹਿਬ ਜੀ ਨੂੰ ਜਦੋਂ ਸੁਨੇਹ ਮਿਲੇ, ਮਹਾਰਾਜ ਕਹਿੰਦੇ ਕਿੱਥੇ ਆ? ਕੋਈ ਕਹਿੰਦੇ ਢੱਲੀ ਕਰਾਊਗਾ, ਉਹ ਤਾਂ ਨੱਠ ਗਿਆ ਰਾਤ ਹੀ ਤੜਕੀ। ਕਹਿੰਦੇ ਜੀ ਹੁਕਮ ਆ ਗਿਆ ਸਰਕਾਰ ਦਾ। ਕਹਿੰਦੇ ਸਰਕਾਰ ਦਾ ਨੀ, ਸੱਚੀ ਸਰਕਾਰ ਦਾ ਆ ਗਿਆ ਇਹ ਹੁਕਮ, ਹੁਣ ਇਹੋ ਜਿਹਾ ਆਇਆ ਕਹਿੰਦੇ ਹੁਣ ਮੁੜਤ ਕੇ ਵਾਪਸ ਨਹੀਂ ਆਉਂਦਾ, ਹੁਣ ਇਹ ਉੱਥੇ ਗਲ ਕੇ ਮਰ ਗਿਆ। ਇਸ ਕਰਕੇ ਦੁਸ਼ਮਣ ਦੁੱਖ ਦਿਸ ਨੋ ਨੇੜ ਨਾ ਆਵੇ, ਨੇੜੇ ਨੀ ਆਉਂਦੇ ਹਨ,
ਉਹ ਨਾ ਸਕੈ ਕੋਈ
ਸਪਰਸ਼ ਨਹੀਂ ਕਰ ਸਕਦਾ ਕੋਈ ਦੁੱਖ,
ਗੁਰਮੁਖ ਮਨ ਵਿਚਾਰਿਆ।
ਇਹ ਗੁਰਮੁਖਾਂ ਨੇ ਮਨ ਦੇ ਵਿੱਚ ਵਿਚਾਰਿਆ, ਜਿਵੇਂ ਗੁਰੂ ਨੇ ਸਾਸ ਨੀ ਆਪਣੇ ਮੁਖ ਦੁਆਰਾ ਇਹ ਵਿਚਾਰ ਕਰਨ ਵਿਚਾਰ ਕੀਤੀ ਹੈ।
ਜੋ ਤੇ ਸੁਭਾਵ ਹੈ ਸੋ ਹੋਏ।
ਇਹ ਸੰਸਾਰ ਦੇ ਅੰਦਰ ਉਹਦੇ ਹੁਕਮ ਤੋਂ ਬਿਨਾਂ ਪਤਾ ਵੀ ਨਹੀਂ ਚੱਲਦਾ, ਜਿਹੜਾ ਕੁਛ ਹੋ ਰਿਹਾ ਉਹਦੇ ਹੁਕਮ ਚ ਹੋ ਰਿਹਾ, ਕੋਈ ਵੀ ਹੁਕਮ ਤੋਂ ਬਾਹਰ ਕੁਛ ਵੀ ਨਹੀਂ ਹੈ। ਇੱਕ ਪੱਤਾ ਵੀ ਜੇ ਹਰਕਤ ਕਰ ਰਿਹਾ ਤਾਂ ਉਹਦੇ ਹੁਕਮ ਚ ਕਰ ਰਿਹਾ। ਇਸ ਕਰਕੇ ਸਮਰਪਿਤ ਭਾਵਨਾ ਹੋ ਜਾਣੀ ਚਾਹੀਦੀ ਹੈ, ਇਹ ਮੇਰੇ ਬਸ ਕੁਛ ਨਹੀਂ ਹੈ, ਜੋ ਤੂੰ ਕਰੇ ਗਰਾਮੇ ਸੋਨੀ ਸਾਮਰਸਨ ਪ੍ਰਵਾਨ, ਜੋ ਤੇ ਭਾਵੈ ਸੋ ਹੋਇਆ ਉਹ ਵੀ ਹੁੰਦਾ ਹੈ।
ਨਾਨਕ ਆਪੇ ਹੀ ਪਤ ਰਖ ਸੀ।
ਬਾਕੀ ਰਹੀ ਗਈ ਗੱਲ ਇੱਜ਼ਤ ਦੀ, ਕਹਿੰਦੇ ਇੱਜ਼ਤ ਤਾਂ ਵਾਹਿਗੁਰੂ ਰੱਖਦਾ, ਉਹਦੇ ਹੱਥ ਹੈ, ਬੰਦਾ ਆਪਣੀ ਇੱਜ਼ਤ ਆਪ ਨਹੀਂ ਰੱਖ ਸਕਦਾ। ਹੁਣ ਤਾਂ ਅਰਦਾਸ ਹੀ ਸਾਸ ਜੀ 1932 ਦੇ ਵਿੱਚ ਜਦੋਂ ਪੂਰਾ ਅਧਿਕਾਰ ਹੋ ਗਿਆ ਨਾ ਸ਼੍ਰੋਮਣੀ ਕਮੇਟੀ ਦਾ, ਫਿਰ ਮਨਮਾਨੀਆਂ ਕੀਤੀਆਂ ਇਹਨਾਂ ਨੇ ਵੀ ਹੁਣ ਮਸਾਂ ਮਸਾਂ ਪ੍ਰਬੰਧ ਆਇਆ ਗੁਰਦੁਆਰਿਆਂ ਦੇ ਹੱਥ ਵਿੱਚ। ਉਸ ਵੇਲੇ ਜਿਹੜੀ ਭਾਈ ਮਨੀ ਸਿੰਘ ਨੇ ਬਾਬਾ ਦੀਪ ਸਿੰਘ ਨੇ ਅਰਦਾਸ ਵਿੱਚ ਅੱਖਰ ਜੋੜੇ ਸੀ ਘੱਟ ਦੇ, ਇਹਨਾਂ ਨੇ ਐਡੇ ਐਡੇ ਕੁਰਬਾਨੀਆਂ ਵਾਲੇ ਦੇ, ਉਹ ਅੱਖਰ ਕੀ ਸੀ? ਮਤ ਪਤ ਕਾਰਾ ਕਾ ਆਪ ਵਾਹਿਗੁਰੂ, ਇਹ ਅੱਖਰ ਜੋੜੇ ਸੀ ਭਾਈ ਮਨੀ ਸਿੰਘ ਬਾਬਾ ਦੀਪ ਸਿੰਘ। ਇਹ ਕਹਿੰਦੇ ਨਹੀਂ ਨਹੀਂ ਪੱਤ ਦੀ ਨੀ ਲੋੜ, ਬਸ ਕਲਮ ਮੱਤ ਦਾ ਰਾਖਾ ਨਾਲੇ ਦਾਖਾ ਟੁੱਟ ਗਏ, ਮੱਤ ਕਾ ਰਾਖਾ ਵਾਹਿਗੁਰੂ, ਇਹ ਕਰ ਕੀ ਰਿਹਾ ਤੂੰ ਭਾਈ ਅਰਦਾਸ ਕਰਨ ਵਾਲਿਆ, ਤੇ ਤੈਨੂੰ ਪੱਤ ਦੀ ਲੋੜ ਨੀ, ਜਦੀ ਪੱਤ ਛੱਡੀ ਸਿੱਖਾਂ ਨੇ ਉਦੋਂ ਦੀ ਰੋਲ ਦੀ ਹੈ, ਜਿੰਨਾ ਚਿਰ ਅਰਦਾਸ ਮੁੜ ਕੇ ਸਮੁੱਚਾ ਪੰਥ ਮੱਤ ਪੱਤ ਨੀ ਕਹਿਣ ਲੱਗਦਾ ਉਨੀ ਦੇਰ ਤੱਕ ਹਰਿਮੰਦਰ ਸਾਹਿਬ ਦੇ ਜਦੋਂ ਉੱਥੇ ਕਈ ਗ੍ਰੰਥੀ ਸਿੰਘ ਤਾਂ ਮੱਤ ਪੱਤ ਕਹਿੰਦੇ ਆ, ਕਈ ਮੱਤ ਕਹਿੰਦੇ ਆ, ਮੱਤ ਕਰ ਰੱਖਾ ਵਾਹਿਗੁਰੂ, ਮਹਾਰਾਜ ਕਹਿੰਦੇ ਕੋਈ ਨੀ ਪੱਤ ਉਦੋਂ ਰੱਖੂ ਜਦੋਂ ਮੰਗਿਆ ਕਰੋਗੇ ਮੇਰੇ ਕੋਲੋਂ ਵੀ, ਆਪਣੇ ਸੇਵਕ ਕੀ ਆਪ ਪੱਤ ਰੱਖਿਆ, ਜਦੋਂ ਸੇਵਕ ਕਹਿੰਦਾ ਮੈਂ ਪੱਤ ਪੱਤ ਆਪ ਹੀ ਢੱਕ ਲੂ, ਜਿੰਨੀ ਦੇਰ ਤੱਕ ਦ੍ਰੋਪਦੀ ਕਹਿੰਦੀ ਸੀ ਕੋਈ ਨੀ ਮੇਰੀ ਪੱਤ ਢੱਕਣ ਵਾਲੇ ਪੰਜ ਪਤੀ ਮੇਰੇ, ਬਾਕੀ ਬੀਬੀਆਂ ਦਾ ਇੱਕ ਇੱਕ ਘੰਟੇ ਦਾ ਪੰਜ ਬੈਠੇ ਨੇ ਬੜੇ ਬੜੇ ਸੂਰਮੇ ਨੇ, ਕਹਿੰਦੇ ਢੱਕ ਲਿਆ ਇਹਦੇ ਨਾਲ ਪੱਤ, ਜਦੋਂ ਹੁਕਮ ਦੇ ਦਿੱਤਾ ਵੀ ਬਸਤਰਹੀਣ ਕਰ ਦਿਓ ਤਾਂ ਸਾਰੇ ਨੀਵਿਆਂ ਪਾ ਗਏ, ਗੰਗਾ ਪੁੱਤਰ ਵਰਗੇ ਭੀਸ਼ਮ ਪਤਾਮਾ ਸਭ ਨੀਵਿਆਂ, ਦਰੋਣਾ ਜਦ ਸਭ ਨੀਵਿਆਂ ਪਾ ਗਏ, ਤੇ ਉਸ ਵੇਲੇ ਵੇਖਿਆ ਅੱਖੀ ਮੀਟ ਧਿਆਨ ਤਰ ਹਾ ਹਾ ਕ੍ਰਿਸ਼ਨ ਕਰੇ ਪਲਗਾ, ਰੱਖਦੀ ਪੱਤ ਜਦੀ ਭਾਈ ਗੁਰਦਾਸ ਕਹਿੰਦੇ ਜਦੋਂ ਘਰ ਆਈ ਠਾਕੁਰ ਮੇਰੇ ਭਗਵਾਨ ਕ੍ਰਿਸ਼ਨ ਦਾ ਥੋੜਾ ਜਿਹਾ ਹਾਸ ਰਸ ਦੇ ਵਿੱਚ ਗੱਲ ਕਰਨ ਦਾ ਸੁਭਾਅ ਸੀ ਬਹੁਤ ਜ਼ਿਆਦਾ ਭਗਵਾਨ ਜੀ ਦਾ, ਭੈਣ ਕਹਿੰਦੇ ਸੀ ਸਕੀ ਭੈਣ ਸੁਭਦਰਾ ਨਾਲ ਪਿਆਰ ਕਰਦੇ ਜਾਂਦੇ, ਕਹਿੰਦੇ ਭੈਣਾਂ ਤੂੰ ਮੈਨੂੰ ਯਾਦ ਕੀਤਾ ਸੀ, ਕਹਿੰਦੀ ਹਾਂ ਕੀਤਾ ਸੀ, ਕਹਿੰਦੇ ਫਿਰ ਪੱਤ ਰਹੀ ਇੱਜ਼ਤ ਰਹੇਗੀ, ਪੱਤ ਰਹੀ ਬੋਲੇ ਸ਼ਰਮਾਉਂਦੇ, ਕਹਿੰਦੀ ਭਗਵਾਨ ਤੂੰ ਮੇਰੇ ਤੇ ਅਹਿਸਾਨ ਕੀਤਾ ਸੀ, ਕਹਿੰਦਾ ਲਓ ਜੀ ਐਡਾ ਵੱਡਾ ਕੰਮ ਕੀਤਾ, ਕਹਿੰਦਾ ਹੁਣ ਤੂੰ ਐਡੀ ਛੇਤੀ ਮੁਕਰ ਕੀ ਵੀ ਕੁਛ ਵੀ ਨਹੀਂ ਕੀਤਾ, ਕਹਿੰਦੇ ਨਹੀਂ ਨਹੀਂ ਕੁਛ ਨਹੀਂ ਕੀਤਾ, ਇਹ ਭੈਣਾ ਇਹ ਕੀ ਗੱਲ ਹੋਈ, ਕਹਿੰਦੇ ਦੇਖ ਤੈਂ ਆਪਣੀ ਆਦਤ ਪੂਰੀ ਕੀਤੀ ਹੈ, ਕਿਹੜੀ ਆਦਤ, ਕਹਿੰਦੇ ਜਿਹੜਾ ਤੇਰੀ ਸ਼ਰਨ ਵਿੱਚ ਆ ਜਾਵੇ ਤੈਨੂੰ ਇੱਕ ਬਾਣ ਪਈ ਹੋਈ ਹੈ ਫਿਰ ਉਹਦੀ ਰੱਖਿਆ ਕਰਦਾ, ਨਾਥਾਂ ਬਾਣ ਧੁਰਾਂ ਦੀ, ਧੁਰਾਂ ਤੇ ਬਾਣ ਨੀ ਪਈ ਤੈਨੂੰ, ਜਿਹੜਾ ਤੇਰੀ ਸ਼ਰਨ ਵਿੱਚ ਆ ਜਾਵੇ ਮੇਰੀ ਰੱਖਿਆ ਕਰ, ਤੂੰ ਕਰਦਾ ਨੀ ਉਹਦੀ, ਤੈਂ ਆਪਣੀ ਆਦਤ ਪੂਰੀ ਕੀਤੀ ਹੈ, ਮੈਂ ਅਰਦਾਸ ਕੀਤੀ, ਤੇ ਇਸ ਕਰਕੇ ਸਾਸ ਜੀ ਉਹ ਫਿਰ ਪੱਤ ਰੱਖਦਾ, ਨਾਨਕ ਆਪੇ ਹੀ ਪਤ ਰੱਖੀ, ਵਾਹਿਗੁਰੂ ਆਪ ਹੀ ਇੱਜ਼ਤ ਰੱਖਦਾ ਹੈ,
ਆਰਜ ਸਵਾਰੇ ਸੋਨੇ
ਸਾਰੇ ਕੰਮ ਸਵਾਰਦਾ ਸੰਤਾਂ ਭਗਤਾਂ ਦੇ,
ਮਹਲਾ ਤੀਜਾ
ਹਾਂਜੀ
ਇੱਕ ਸੱਜਣ ਚੱਲੇ ਚੱਲ ਗਏ,
ਮਹਾਰਾਜ ਕਹਿੰਦੇ ਦੇਖੋ ਇਹ ਸੰਸਾਰ ਦਾ ਕੈਸਾ ਬਣਤਰ, ਇੱਕ ਤਾਂ ਉਹ ਸੱਜਣ ਮਿੱਤਰ ਪਿਆਰੇ ਜਿਹੜੇ ਜਿਹਨਾਂ ਨੂੰ ਸੁਣਿਆ ਅਸੀਂ ਅਰਥੀਆਂ ਬੰਨ ਕੇ ਤੌਰ ਤੇ ਮੜੀਆਂ ਨੂੰ ਕਬਰਾਂ ਨੂੰ ਤੋਰ ਤੇ ਜਲ ਪ੍ਰਵਾਹ ਕਰਤੇ ਜਾਂ ਕੁਛ ਹੋਰ, ਉਹ ਤਾਂ ਚਲੇ ਗਏ ਚੱਲ ਗਏ, ਤੇ ਇੱਕ ਹੋਰ ਕਹਿੰਦੇ ਜਿਹਨਾਂ ਦੀਆਂ ਅਰਥੀਆਂ ਬਣੀਆਂ ਨੇ ਸ਼ਮਸ਼ਾਨ ਭੂਮੀ ਨੂੰ ਤਿਆਰੀ ਹੋ ਰਹੀ ਆ ਵੀ ਫਲਾਣਾ ਮਰ ਗਿਆ ਜੀ, ਉਹ ਸੰਸਕਾਰ ਤੇ ਜਾਣਾ ਕਿ ਉਹਨਾਂ ਤੇ ਜਾਣਾ ਜੀ, ਇੱਕ ਚੱਲੇ, ਕਹਿੰਦੇ ਹੁਣ ਬਾਕੀ ਦੋ ਤਾਂ ਹੋ ਗਿਆ, ਇੱਕ ਪਹਿਲਾਂ ਚਲੇ ਗਏ ਇੱਕ ਹੁਣ ਚੱਲੇ ਨੇ, ਬਾਕੀ ਰਹਿ ਗਏ ਅਸੀਂ ਜਿਹੜੇ ਅਰਥੀਆਂ ਢੋਣ ਵੇਲੇ ਉਸ ਵੇਲੇ ਕਹਿੰਦੇ ਫਲਾਣਾ ਮਰਿਆ, ਮਾਰੇ ਕਹਿੰਦੇ ਜਾਣਗੇ ਇਹ ਵੀ, ਅੱਗੇ ਦੱਸਦੇ ਹਨ
ਰਹਿੰਦੇ ਭੀ ਫੁਨ ਜਾਹੇ,
ਹੁਣ ਪੁਨਾ ਬਾਰੀ ਆਪੋ ਆਪਣੀ ਕੋਈ ਨਾ ਬੰਦੇ ਤੀਰ, ਇਹ ਵੀ ਚਲੇ ਜਾਣਗੇ ਕੋਈ ਨੀ ਰਹੇਗਾ ਸੰਸਾਰ ਵਿੱਚ,
ਜਿਨੀ ਸਤਿਗੁਰ ਨਾ ਸੇਵਿਓ,
ਜਿਨ੍ਹਾਂ ਨੇ ਪਾਈ ਸਤਿਗੁਰੂ ਦੁਆਰਾ ਸੇਵਾ ਨਿਸ਼ਕਾਮ ਨਹੀਂ ਕੀਤੀ,
ਸੇ ਆਏ ਗਏ ਪਛਤਾਏ,
ਉਹ ਉਹਨਾਂ ਦੇ ਪ੍ਰਤਾਪ ਕਰਕੇ ਮਨੁੱਖਾ ਸਰੀਰ ਵਿੱਚ ਆ ਤਾਂ ਗਏ, ਪ੍ਰਗਟ ਸੀ ਉਹਨਾਂ ਦੀ ਆ ਤਾਂ ਗਏ, ਪਰ ਜਾਣ ਵੇਲੇ ਪਛਤਾਵਾ ਕਰਕੇ ਜਾਣਗੇ, ਕਿਉਂਕਿ ਨਾ ਤਾਂ ਗੁਰੂ ਵਾਲੇ ਬਣੇ, ਨਾ ਵਾਹਿਗੁਰੂ ਦੀ ਭਗਤੀ ਕੀਤੀ, ਉਹ ਸੰਸਾਰ ਦੇ ਸਾਸ ਵੀ ਪਰਿਵਾਰ ਦੇ ਪਾਲਣ ਪੋਲਣ ਵਾਸਤੇ, ਆਪਣੀ ਦੇਹ ਦੇ ਪਾਲਣ ਪੋਸਣ ਵਾਸਤੇ, ਪਰਿਵਾਰ ਦੇ ਲੇਖੇ ਜ਼ਿੰਦਗੀ ਲਾਤੀ, ਰਵਿਦਾਸ ਤਾਂ ਕਹਿੰਦਾ ਸੀ ਮਾਧੋ ਜਨਮ ਤੁਹਾਰੇ ਲੇਖੇ ਤੇ ਬਾਕੀ ਕਹਿੰਦੀ ਪਰਿਵਾਰ ਦੇ ਲੇਖੇ, ਰਵਿਦਾਸ ਜੀ ਦੀ ਰੱਬ ਦੇ ਲੇਖੇ ਲੱਗੀ ਜ਼ਿੰਦਗੀ, ਸਾਡੀ ਪਰਿਵਾਰਾਂ ਦੇ ਲੇਖੇ ਲੱਗ ਰਹੀ ਹੈ, ਜਿਨ੍ਹਾਂ ਨੇ ਸਾਡੇ ਨਾਲ ਨਹੀਂ ਜਾਣਾ, ਜੈ ਮਾਤ ਪਿਤਾ ਸੁਖਮੀਤ ਨਾ ਭਾਈ ਮਨ ਉਹਾਂ ਨਾਮ ਤੇਰੇ ਸੰਸਾਰ, ਹਾਂਜੀ ਅੱਗੇ ਦੱਸਦੇ
ਨਾਨਕ ਸੱਚੇ ਸੇ ਨਾ ਵਿਛੜੈ,
ਕਹਿੰਦੇ ਭਾਈ ਉਹ ਤਾਂ ਜਾਣ ਕੇ ਪਛਤਾ ਕੇ, ਮਹਾਰਾਜ ਕਹਿੰਦੇ ਜਿਹੜੇ ਸੱਚੇ ਵਾਹਿਗੁਰੂ ਦੇ ਨਾਮ ਵਿੱਚ ਭਿੱਜ ਗਏ, ਪ੍ਰੀਤਪਾਨ ਹੋ ਗਏ ਅਤੇ ਗਏ ਹਨ ਗਏ
ਸਤਿਗੁਰ ਸੇਵ ਸਮਾਹੇ,
ਉਹ ਕਦੇ ਨੀ ਵਿਛੜਨਗੇ, ਸਤਿਗੁਰਾਂ ਦੀ ਸੇਵਾ ਕਰਦੇ ਕਰਦੇ ਉਹਦੇ ਵਿੱਚ ਸਮਾ ਜਾਣਗੇ,
ਪੌੜੀ ਤਿਸ ਮਿਲੀਐ ਸਤਿਗੁਰ ਸੱਜਣੈ,
ਪੌੜੀ ਜਿਹੜੀ ਹੈ ਭਾਈ ਇਹ ਹੁਣ ਗੁਰੂ ਰਾਮਦਾਸ ਮਹਾਰਾਜ ਦੀ ਹੈ, ਗੁਰੂ ਰਾਮਦਾਸ ਪ੍ਰਵਾਨ ਕਹਿੰਦੇ ਤਿਸ ਮਿਲੀਐ ਸਤਿਗੁਰ ਸੱਜਣੈ, ਉਹ ਲੋਕ ਪ੍ਰਲੋਕ ਦਾ ਸੱਜਣ ਮਿੱਤਰ ਹੈ ਜਿਹੜਾ ਵਾਹਿਗੁਰੂ, ਤੇ ਉਹਦੇ ਨਾਲ ਸੁਰਤੀ ਕਰਕੇ ਮਿਲਾਪ ਕਰੀਏ, ਸਤਿਗੁਰੂ ਨੂੰ ਮਿਲੀਏ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰੂ ਇਹਨਾਂ ਨੂੰ ਮਿਲੀਏ, ਇਹ ਸੱਜਣ ਹੈ ਪ੍ਰਲੋਕ ਦੇ
ਜਿਸ ਅੰਤਰ ਹਰ ਗੁਣਕਾਰੀ
ਇਹਨਾਂ ਦੇ ਅੰਤਰ ਕੀ ਅੰਦਰ ਹਰੀ ਪਰਮੇਸ਼ਰ ਵਾਹਿਗੁਰੂ ਦੇ ਪ੍ਰਾਪਤ ਕਰਨ ਦੀ ਗੁਣ ਸਾਸਨੀ ਕਾਰੀ ਨਾਮ ਔਸ਼ਧੀ ਦਾ ਹੁੰਦਾ ਹੈ, ਦਵਾਈ ਦਾ ਹੁੰਦਾ ਹੈ। ਵਾਹਿਗੁਰੂ ਦੇ ਗੁਣ ਰੂਪ ਦਵਾਈ ਹੈ, ਜਿਹੜਾ ਉਹਦੇ ਗੁਣ ਗਾਇਨ ਕਰਦਾ ਹੈ ਜਾਣ ਉਹ ਇਹ ਦਵਾਈ ਖਾ ਰਿਹਾ ਹੈ ਕੁਛ, ਤੇ ਇਹ ਦਵਾਈ ਦੇ ਕੇ ਸਾਰੇ ਦੁੱਖਾਂ ਦੀ ਨਿਵਰਤੀ ਕਰ ਦਿੰਦੇ ਨੇ। ਅਥਵਾ ਇਹ ਸਤਿਗੁਰੂ ਮਹਾਰਾਜ ਸਾਹਿਬ ਜੀ ਉਹਦੇ ਅੰਦਰ ਸਾਸ ਜੀ ਗੁਣ ਕਾਰੀ ਨਾਮ ਕਰਨ ਦਾ ਵੀ ਹੁੰਦਾ, ਉਹਦੇ ਅੰਦਰ ਗੁਣ ਪੈਦਾ ਕਰ ਦਿੰਦੇ ਜਿਹੜਾ ਵਾਹਿਗੁਰੂ ਦਾ ਨਾਮ ਜਪਦੇ ਨੇ। ਵਾਹਿਗੁਰੂ ਦੇ ਵਿੱਚ ਜਿੰਨੇ ਗੁਣ ਨਾਮ ਜਪਣ ਵਾਲੇ ਦੇ ਵਿੱਚ, ਉਹ ਨਾਮ ਜਪਣ ਦੁਆਰਾ ਵਾਹਿਗੁਰੂ ਦੇ ਗੁਣ ਉਹਦੇ ਜਨਮ ਲੈਂਦੇ ਨੇ, ਪ੍ਰਗਟ ਹੋ ਜਾਂਦੇ ਨੇ। ਜਿਹੜੇ ਰੱਬ ਚ ਗੁਣ ਉਹੀ ਬੰਦੇ ਦੇ ਵਿੱਚ ਪੈਦਾ ਹੋ ਜਾਂਦੇ, ਹਾਲਾਂਕਿ ਬੰਦਾ ਹੀ ਸੀ ਪਹਿਲਾਂ ਉਹ ਰੱਬੀ ਗੁਣ ਤੇ ਕਿਉਂਕਿ ਚਿੰਤਨ ਕੀਤਾ। ਸੋ ਇਸ ਕਰਕੇ ਇਹ ਗੁਣ ਪੈਦਾ ਹੋ ਜਾਂਦੇ ਹਨ।
ਇਸ ਮਿਲੀ ਹੈ ਸਤਿਗੁਰ ਪ੍ਰੀਤਮ,
ਉਸ ਸਤਿਗੁਰੂ ਪ੍ਰੀਤਮ ਨੂੰ ਮਿਲੀ ਹੈ। ਪ੍ਰੇਮ ਪ੍ਰੀਤ ਦਾ ਅਸਪਦ ਰੂਪ ਹੈ ਜਿਹੜਾ, ਐਸਾ ਵਾਹਿਗੁਰੂ
ਜਿਨ ਹਉ ਮੈਂ ਵਿੱਚ ਹੋ ਮਾਰੀ,
ਜਿਨ੍ਹਾਂ ਨੇ ਗੁਰਸਿੱਖਾਂ ਦੇ ਹਿਰਦੇ ਵਿੱਚੋਂ ਹੰਗਤਾ ਮਮਤਾ ਮਾਰ ਦਿੱਤੀ ਹੈ।
ਸੋ ਸਤਿਗੁਰ ਪੂਰਾ ਧਨ ਧਨ ਹੈ,
ਉਹ ਪੂਰਾ ਸਤਿਗੁਰੂ ਤੇ ਧਨਤਾ ਦੇ ਯੋਗ ਹੈ। ਸੋ ਸਤਿਗੁਰ ਪੂਰਾ ਧਨ ਧਨ ਹੈ, ਇੱਕ ਦੇ ਧਨ ਦੇ ਉੱਤੇ ਟਿੱਪੀ ਹੈ, ਇੱਕ ਦੇ ਉੱਤੇ ਟਿੱਪੀ ਨਹੀਂ ਹੈ। ਤੇ ਜਿਵੇਂ ਜਪਜੀ ਸਾਹਿਬ ਦੇ ਵਿੱਚ ਆਉਂਦਾ ਹੈ ਤੇ ਉਹਦੇ ਵਿੱਚ ਵੀ ਸਾਸੀ ਜੇ ਕੋ ਮਨ ਜਾਣੇ ਮਨ ਕੋਏ, ਤੇ ਉੱਥੇ ਇੱਕ ਟਿੱਪੀ ਇੱਕ ਟਿੱਪੀ ਤੋਂ ਰਹਿਤ, ਜਿੱਥੇ ਟਿੱਪੀ ਲੱਗੀ ਉੱਥੇ ਉਹਨੂੰ ਮਨ ਕਹਿਣਾ, ਜਿੱਥੇ ਦੂਆ ਉਹਨੂੰ ਮਨ ਕਹਿਣਾ। ਇੱਕ ਮੰਨਣ ਦਾ ਵਾਚਕ, ਇੱਕ ਮਨ ਦਾ ਵਾਚਕ, ਇੱਕ ਟਿੱਪੀ ਦੇ ਨਾਲ ਅਰਥ ਦਾ ਬਹੁਤ ਵਿਰੋਧ ਹੋ ਜਾਂਦਾ। ਇੱਥੇ ਵੀ ਸਾਧ ਸਿੰਘ ਜੀ ਮਹਾਰਾਜ ਨੇ ਇੱਕ ਧਨ ਲਿਖਿਆ, ਇੱਕ ਧਨ ਲਿਖਿਆ, ਕਹਿੰਦੇ ਉਹ ਧਨਤਾ ਦੇ ਯੋਗ ਹੈ ਮਨ ਬਾਣੀ ਕਰਕੇ, ਜਿਸ ਦੇ ਉੱਤੇ ਐਸੀ ਸੋ ਸਤਿਗੁਰ, ਉਹ ਸਤਿਗੁਰ ਪੂਰਾ ਧਨ ਧਨ ਮਨ ਬਾਣੀ ਕਰਕੇ ਹੈ ਜੀ।
ਜਿਨ ਹਰ ਉਪਦੇਸ਼ ਦੇ ਸਭ ਸ੍ਰਿਸ਼ਟ ਸਵਾਰੀ,
ਜਿਹਨਾਂ ਨੇ ਹਰੀ ਪਰਮੇਸ਼ਰ ਵਾਹਿਗੁਰੂ ਦੇ ਨਾਮ ਦਾ ਉਪਦੇਸ਼ ਸਿੱਖਿਆ ਦਿੱਤੀ ਹੈ, ਸਾਰੀ ਸ੍ਰਿਸ਼ਟੀ ਗੁਣਾ ਕਰਕੇ ਸਵਾ ਦਿੱਤੀ ਹੈ, ਸ਼ੁਭ ਗੁਣ ਪੈਦਾ ਕਰ ਦਿੱਤੇ।
ਨਿਤ ਜਪਿਓ ਸੰਤੋ ਰਾਮ ਨਾਮ,
ਇਹ ਸੰਤ ਜਨੋ ਨਿਤ ਹਮੇਸ਼ਾ ਹੀ ਵਾਹਿਗੁਰੂ ਦਾ ਨਾਮ ਜਪਿਆ ਕਰੋ। ਇਹ ਹੁਣ ਹੁਕਮ ਦਿੰਦੇ ਆ ਗੁਰੂ ਰਾਮਦਾਸ, ਨਿਤ ਜਪਿਓ ਸੰਤੋ ਰਾਮ ਨਾਮ। ਭਾਈ ਬਾਹਲੇ ਲੋਕਾਂ ਨੂੰ ਨਾ ਗਿਆਨ ਤੰਗ ਕਰਨ ਲੱਗ ਗਿਆ, ਕਈਆਂ ਨੂੰ ਤਾਂ ਪੈਸੇ ਤੰਗ ਕਰਦੇ, ਜੇ ਚਾਰ ਪੈਸੇ ਆ ਜਾਣ ਉਹਨਾਂ ਨੂੰ ਫਿਰ ਪੈਸੇ ਤੰਗ ਕਰਨ ਲੱਗ ਜਾਂਦੇ ਨੇ ਲੋਕਾਂ ਨੂੰ ਬਹੁਤ, ਫਿਰ ਉਹ ਪੈਸੇ ਦੇ ਜ਼ੋਰ ਨਾਲ ਤੰਗ ਕਰਦੇ ਆ। ਕਿਸੇ ਨੂੰ ਵਡਿਆਈ ਮਿਲ ਜਾਵੇ ਉਹਨੂੰ ਵਡਿਆਈ ਉਹ ਤੰਗ ਕਰਨ ਲੱਗ ਜਾਂਦੀ ਹੈ, ਲੈ ਕਈਆਂ ਨੂੰ ਤਾਂ ਗਿਆਨ ਹੀ ਤੰਗ ਕਰਨ ਲੱਗ ਗਿਆ। ਉਹ ਤੰਗੀ ਵਿੱਚ ਆ ਕੇ ਕੀ ਕਹਿਣ, ਸੰਤ ਨਾ ਜੀ ਕਿਸੇ ਨੂੰ ਕਹੋ, ਅਖੇ ਜੀ ਕਿਉਂ, ਜੇ ਉਹਨੂੰ ਪੁੱਛਦੇ ਕਿਉਂ ਨਾ ਕਹੀਏ, ਬਾਣੀ ਚ ਲਿਖਿਆ ਨਾ ਜੀ ਨਾ, ਬਾਣੀ ਦੇ ਵਿੱਚ ਤਾਂ ਗੁਰੂ ਸਾਹਿਬ ਨੂੰ ਸੰਤ ਲਿਖਿਆ, ਸੰਤ ਤਾਂ ਹੈ ਹੀ ਨਹੀਂ ਕੋਈ। ਚਲੋ ਜੇ ਉਹਨਾਂ ਦੀ ਗੱਲ ਮੰਨ ਲਈ, ਹੁਣ ਉਹਨਾਂ ਨੂੰ ਪੁੱਛੋ ਵੀ ਇਹਦਾ ਅਰਥ ਕੀ ਕਰੋਗੇ। ਗੁਰੂ ਕਹਿ ਰਿਹਾ ਨਿਤ ਜਪਿਓ ਸੰਤੋ ਰਾਮ ਨਾਮ, ਹੁਣ ਗੁਰੂ ਰਾਮਦਾਸ ਕਿਹੜੇ ਗੁਰੂ ਨੂੰ ਕਹਿ ਰਹੇ ਵੀ ਤੂੰ ਨਾਮ ਜਪਿਆ ਕਰ। ਉਲਟੀ ਗੰਗਾ ਪਹਾੜ ਨੂੰ ਜਾ ਰਹੀ ਹੈ, ਫਿਰ ਹੁਣ ਇਹ ਉਲਟੀ ਗੰਗਾ ਭੋਏ ਨੂੰ ਜਾਵੇ ਇੱਥੇ। ਹੁਣ ਤੁਸੀਂ ਇਹ ਦੱਸੋ ਵੀ ਗੁਰੂ ਸਾਹਿਬ ਵੱਡਿਆਂ ਗੁਰੂਆਂ ਨੂੰ ਕਹਿ ਸਕਦੇ ਤੁਸੀਂ ਨਾਮ ਜਪਿਆ ਕਰੋ? ਗੁਰਤਾਗਰੀ ਤੇ ਬੈਠੇ ਹੈ ਤੇ ਉਹ ਗੁਰੂ ਸਾਹਿਬ ਸੱਚਖੰਡ ਚਲੇ ਗਏ, ਤੇ ਜੇ ਗੁਰੂ ਵਾਸਤੇ ਹੈ। ਇੱਥੇ ਸਪਸ਼ਟ ਹੋ ਗਿਆ ਕਿ ਨਾਮ ਜਪਣ ਵਾਲੇ ਨੂੰ ਸੰਤ ਕਿਹਾ, ਨਿਤ ਜਪਿਓ ਸੰਤ ਹੋ ਰਾਮ ਨਾਮ। ਜੇ ਤੁਸੀਂ ਨਿਤ ਜਪੋਗੇ ਵਾਹਿਗੁਰੂ ਦਾ ਨਾਮ,
ਜਲ ਦਿਖ ਤਾਰੀ,
ਫਿਰ ਤੁਸੀਂ ਧਰ ਜਾਓਗੇ ਇਹ ਵਿਉਹ ਰੂਪਾ ਸੰਸਾਰ ਜਿਹੜਾ ਹੈ ਨਾ, ਇਹਦੇ ਵਿੱਚੋਂ ਧਰ ਜਾਓਗੇ ਤੁਸੀਂ। ਤੇ ਇਸ ਪ੍ਰਕਾਰ ਕਿਉਂਕਿ ਪ੍ਰਕਰਨ ਅਨੁਸਾਰ ਸਾਰੇ ਅਰਥ ਹੁੰਦੇ ਹੈ, ਗੁਰਬਾਣੀ ਦੇ ਵਿੱਚ ਬਹੁਤ ਸਾਰੇ ਥਾਵਾਂ ਤੇ ਨਿਰੰਕਾਰ ਨੂੰ ਸੰਤ ਕਿਹਾ, ਗੁਰੂ ਨੂੰ ਵੀ ਸੰਤ ਕਿਹਾ, ਉਹ ਪਦਾਂ ਦੇ ਵਿੱਚ ਉਹ ਸ਼ਾਂਤ ਰੂਪ ਹੋਣ ਕਰਕੇ ਸੰਤ ਕਿਹਾ। ਜਦੋਂ ਸ਼ਾਂਤੀ ਦਾ ਪ੍ਰਕਰਨ ਹੋਊਗਾ, ਗੁਰੂ ਸਾਹਿਬ ਸ਼ਾਂਤ ਸੰਤ ਰੂਪ ਵੀ ਹੈਗੇ, ਨਿਰੰਕਾਰ ਨੂੰ ਵੀ ਸੰਤ ਕਿਹਾ। ਪਰ ਸਾਸੀ ਬਹੁਤਾ ਕਰਕੇ ਨਾਮ ਜਪਣ ਵਾਲਿਆਂ ਤੋਂ ਵੀ ਸੇਵਾ ਕੋ ਦੋਏ ਪਰੇ ਏਕ ਸੰਤ ਇੱਕ ਰਾਮ, ਰਾਮ ਜੋ ਦਾਤਾ ਉਹਦੋਂ ਸੰਤ ਪਾਵੇ। ਪਾਉ ਜਲ ਵਿਖ ਇਹਦੇ ਚ ਤਰ ਜਾਓਗੇ,
ਗੁਰਪੂਰੈ ਹਰ ਉਪਦੇਸਿਆ,
ਗੁਰੂ ਸਾਹਿਬ ਨੇ ਭਾਈ ਹਰੀ ਪਰਮਾਤਮਾ ਦੇ ਮਿਲਣ ਦਾ ਉਪਦੇਸ਼ ਦਿੱਤਾ ਹੈ।
ਗੁਰ ਵਿਟੜਿਆ ਹਉ ਸਦ ਵਾਰੀ,
ਮੈਂ ਗੁਰੂ ਦੇ ਉਤੋਂ ਹਮੇਸ਼ਾ ਹੀ ਸਦਾ ਹੀ ਬਲਿਹਾਰ ਕੁਰਬਾਨ ਜਾਵਾਂ। ਇੱਥੇ ਸਾਧ ਸੁਣੀ ਸ਼ਬਦ ਦੀ ਸਮਾਪਤੀ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਬਖਸ਼ ਰਹਿਣ ਕੁਲਾਂ ਚੁੱਪਾਂ ਦੀ ਹਿਮਾ ਕਰਨ ਮਹਾਰਾਜ ਸਾਹਿਬ ਜੀ ਇਹਦੇ ਵਿੱਚ ਜੋ ਉਕਾਈਆਂ ਹੋਈਆਂ ਗਰੀਬ ਨਿਵਾਸ ਸਤਿਗੁਰੂ ਔਰ ਜੋ ਵਿਆਪਕ ਹੋ ਕਰਕੇ ਸਾਰੀਆਂ ਸੰਗਤ ਦੇ ਵਿੱਚ ਹੈ, ਸੰਗਤ ਵੀ ਗੁਰੂ ਦਾ ਰੂਪ ਹੈ। ਅਰਦਾਸ ਸਿਮਰਨ ਯਤਨ ਕਰਦੇ ਇੱਥੇ ਸਮਾਪਤੀ ਕਰਦੇ ਪਿਛਲੇ ਤੋਂ ਬੋਲਦੇ ਜੀ।
ਨਿਤ ਜਪਿਓ ਸੰਤੋ ਰਾਮ ਨਾਮ ਪਉ ਜਲ ਵਿਖਤਾਰੀ ਗੁਰਪੂਰੈ ਹਰ ਉਪਦੇਸਿਆ ਗੁਰ ਵਿਟੜਿਓ ਹਉ ਸਦ ਵਾਰੀ।
ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਸਮਰੱਥ ਅਗਮ ਪੂਰਨ ਮੋਹੇ ਮਾਇਆ ਧਾਰ ਅੰਧ ਕੂਪ ਮਹਾ ਪਿਆਨ ਨਾਨਕ ਪਾਰ ਉਤਾਰ ਆਈ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਵਸ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਂ ਜਹੈ ਚੜਿਆ ਸੋਤ ਰਹਿ ਪਾਰ ਜੋ ਸਰਦਾ ਕਰ ਸੇਵ ਦੇ ਗੁਰ ਪਾਲਿ ਉਤਾਰਨ ਜੋ ਸਰਦਾ ਕਰ ਸੇਵ ਦੇ ਗੁਰ ਪਾਲਿ ਉਤਾਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।